ਯਰਮੀਆ ਬਾਪ 46 ਮਿਸਰ ਵਿਖੇ ਅਗੰਮ ਵਾਕ ਯਹੋਵਾ ਦਾ ਬਚਨ ਜਿਹੜਾ ਕੌਮਾਂ ਦੇ ਵਿਖੇ ਯਰਮੀਆ ਨਬੀ ਨੂੰ ਆਇਆ ਮਿਸਰ ਲਈ ਮਿਸਰ ਦੇ ਰਾਜੇ ਫਰਾਉਨ ਨਕੋ ਦੀ ਫੌਜ ਦੇ ਵਿਖੇ ਜਿਹੜੀ ਕਰਕਮਿਸ਼ ਵਿਚ ਦਰਿਆ ਫਰਾਤ ਉੱਤੇ ਸੀ ਜਿਹਨੂੰ ਬਾਬਲ ਦੇ ਪਾਤਸ਼ਾਹ ਨਬੂਕਤ ਰਸਰ ਨੇ ਯਹੂਦਾ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤਰ ਯਹੋਯਕੀਮ ਦੇ ਚੌਥੇ ਵਰੇ ਵਿਚ ਫਤਹ ਕਰ ਲਿਆਇਆ ਸੀ। ਸਿਪਰ ਅਤੇ ਢਾਲ ਤਿਆਰ ਕਰੋ, ਲੜਾਈ ਲਈ ਨੇੜੇ ਆਓ, ਘੋੜਿਆਂ ਨੂੰ ਜੋਵੋ, ਹੇ ਅਸਵਾਰੋ ਸਵਾਰ ਹੋਵੋ, ਟੋਪਾਂ ਨਾਲ ਖੜੇ ਹੋ ਜਾਓ, ਆਪਣੀਆਂ ਨੇਜ਼ਿਆਂ ਨੂੰ ਲਿਸ਼ਕਾਓ, ਸੰਜੋ ਨੂੰ ਪਹਿਨੋ। ਮੈਂ ਇਹ ਕਿਉਂ ਵੇਖਿਆ, ਉਹ ਘਾਬਰੇ ਹੋਏ ਹਨ ਅਤੇ ਪਿਛਾਹਾਂ ਨੂੰ ਮੁੜੇ ਹਨ, ਉਨ੍ਹਾਂ ਦੇ ਸੂਰਮੇ ਮਾਰੇ ਗਏ ਹਨ, ਉਹ ਛੇਤੀ ਨਾਲ ਨੱਠ ਗਏ, ਉਹ ਪਿੱਛੇ ਨਹੀਂ ਵੇਖਦੇ, ਆਲੇ ਦੁਆਲੇ ਭੈ ਹੈ, ਯਹੋਵਾ ਦਾ ਵਾਕ ਹੈ। ਛੋਲਾ ਨਾ ਨੱਠੇ ਨਾ ਸੂਰਮਾ ਬਚੇ, ਉੱਤਰ ਵੱਲ ਦਰਿਆ ਫਰਾਤ ਦੇ ਕੰਢੇ ਉੱਤੇ ਉਨ੍ਹਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ। ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਗ ਉਛਲਦਾ ਹੈ, ਨਦੀਆਂ ਵਾਂਗ ਜਿਨ੍ਹਾਂ ਦੇ ਪਾਣੀ ਠਾਠਾਂ ਮਾਰਦੇ ਹਨ? ਮਿਸਰ ਨੀਲ ਨਦੀ ਵਾਂਗ ਉਛਲਦਾ ਹੈ, ਨਦੀਆਂ ਵਾਂਗ ਉਹਦੇ ਪਾਣੀ ਉਛਲਦੇ ਹਨ। ਉਸ ਆਖਿਆ, ਮੈਂ ਉਛਲਾਂਗਾ, ਮੈਂ ਧਰਤੀ ਨੂੰ ਢੱਕ ਲਵਾਂਗਾ, ਮੈਂ ਸ਼ਹਿਰਾਂ ਨੂੰ ਉਨ੍ਹਾਂ ਦੇ ਵਾਸੀਆਂ ਨੂੰ ਨਾਸ ਕਰਾਂਗਾ। ਹੇ ਘੋੜਿਓ ਉਤਾਹਾਂ ਜਾਓ, ਹੇ ਰੱਥੋ ਢਿਲਕਦੇ ਫਿਰੋ, ਸੂਰਮੇ ਬਾਹਰ ਨਿਕਲਣ, ਕੁਸ਼ੀ ਅਤੇ ਫੁੱਟੀ ਜਿਨ੍ਹਾਂ ਢਾਲਾਂ ਫੜੀਆਂ ਹੋਈਆਂ ਹਨ, ਲੂਦੀ ਜਿਹੜੇ ਧਨੁੱਖ ਨੂੰ ਫੜ ਕੇ ਝੁਕਾ ਲੈਂਦੇ ਹਨ, ਉਹ ਸੈਨਾ ਦੇ ਪ੍ਰਭੂ ਯਹੋਵਾ ਦਾ ਦਿਨ ਹੈ, ਇੱਕ ਬਦਲਾ ਲੈਣ ਦਾ ਦਿਨ। ਭਾਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ, ਤਲਵਾਰ ਖਾ ਕੇ ਰੱਜੇਗੀ ਔਰ ਉਨ੍ਹਾਂ ਦੇ ਲਹੂ ਨਾਲ ਮਸਤ ਹੋਵੇਗੀ, ਕਿਉਂ ਜੋ ਸੈਨਾ ਦੇ ਪ੍ਰਭੂ ਯਹੋਵਾ ਲਈ ਇੱਕ ਬਲੀ ਹੈ। ਉੱਤਰ ਦੇਸ਼ ਵਿਚ ਫਰਿਆਤ ਦਰਿਆ ਕੋਲ ਗਿਲਿਆਦ ਨੂੰ ਚੜ ਜਾ ਅਤੇ ਬਲਸਾਨ ਲੈ। ਹੇ ਮਿਸਰ ਦੀਏ ਕੁਆਰੀਏ ਧੀਏ, ਤੂੰ ਐਵੇਂ ਬਹੁਤੀਆਂ ਦਵਾਈਆਂ ਵਰਤਦੀ ਹੈ, ਤੂੰ ਚੰਗੀ ਨਾ ਹੋਵੇਂਗੀ। ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ, ਧਰਤੀ ਤੇਰੇ ਦੁਹਾਈ ਨਾਲ ਭਰ ਗਈ, ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ, ਉਹ ਦੋਵੇਂ ਇਕੱਠੇ ਡਿੱਗ ਪਏ। ਉਹ ਬਚਨ ਜਿਹੜਾ ਯਹੋਵਾ ਯਰਮੀਆ ਨਬੀ ਨੂੰ ਬਾਬਲ ਦੇ ਪਾਤਸ਼ਾਹ ਨਬੂਕਤ ਰਸਰ ਦੇ ਵਿਖੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ਼ ਨੂੰ ਮਾਰੇਗਾ। ਮਿਸਰ ਵਿਚ ਦੱਸੋ, ਮਿਗਦੌਲ ਵਿਚ ਸੁਣਾਓ, ਨੌਫ ਵਿਚ ਅਤੇ ਤਹਿਪਨਹੇਸ ਵਿਚ ਵੀ ਸੁਣਾਓ, ਆਖੋ ਖਲੋ ਜਾਓ ਅਤੇ ਤਿਆਰ ਰਹੋ, ਕਿਉਂ ਜੋ ਤਲਵਾਰ ਤੇਰੇ ਆਲੇ ਦੁਆਲਿਓਂ ਖਾ ਲਵੇਗੀ। ਤੇਰੇ ਜਰਵਾਣੇ ਕਿਉਂ ਹੁੰਝੇ ਗਏ, ਉਹ ਖੜੇ ਨਾ ਰਹੇ। ਯਹੋਵਾ ਨੇ ਉਨ੍ਹਾਂ ਨੂੰ ਦਫ਼ਾ ਜੋ ਕਰ ਦਿੱਤਾ। ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ। ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ। ਉਨ੍ਹਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ ਕੋਲ ਅਤੇ ਆਪਣੀ ਜਨਮ ਭੂਮੀ ਨੂੰ ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚਲੀਏ। ਉਨ੍ਹਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ ਫਿਰਾਉਨ ਸ਼ੋਰ ਹੀ ਹੈ। ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ। ਮੈਨੂੰ ਆਪਣੀ ਹਯਾਤੀ ਦੀ ਸਹੁੰ ਪਾਤਸ਼ਾਹ ਦਾ ਵਾਕ ਹੈ। ਉਸ ਦਾ ਨਾਮ ਸੈਨਾ ਦਾ ਯਹੋਵਾ ਹੈ। ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਉਵੇਂ ਉਹ ਆਵੇਗਾ। ਅਸੀਰੀ ਲਈ ਆਪਣਾ ਲਕਾ ਤੁਕਾ ਤਿਆਰ ਕਰ, ਹੇ ਮਿਸਰ ਦੇ ਵਸਨੀਕ ਧੀਏ, ਕਿਉਂ ਜੋ ਨੌਫ ਵਿਰਾਨ ਹੋਵੇਗਾ, ਉਹ ਭਸਮ ਕੀਤਾ ਜਾਵੇਗਾ, ਜਿਹਦੇ ਵਿੱਚ ਕੋਈ ਨਾ ਵਸੇਗਾ। ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ ਹੈ। ਉਹਦੇ ਪਹਾੜੇ ਦੇ ਸਿਪਾਹੀ ਵੀ ਉਹਦੇ ਵਿਚਕਾਰ ਪਲੇ ਹੋਏ ਵਿਹੜਿਆਂ ਵਾਂਗ ਹਨ। ਹਾਂ, ਉਹ ਮੁੜ ਕੇ ਇਕੱਠੇ ਨੱਠ ਗਏ, ਉਹ ਖਲੋ ਨਾ ਸਕੇ, ਕਿਉਂ ਜੋ ਉਨ੍ਹਾਂ ਦੀ ਬਿਪਤਾ ਦਾ ਦਿਨ ਉਨ੍ਹਾਂ ਉੱਤੇ ਆਇਆ ਹੈ, ਉਨ੍ਹਾਂ ਦੀ ਸਜ਼ਾ ਦਾ ਸਮਾਂ। ਉਹਦੀ ਆਵਾਜ਼ ਸੱਪ ਵਾਂਗ ਉੱਠੇਗੀ, ਉਹ ਫੌਜ ਨਾਲ ਆਉਣਗੇ, ਉਹਦੇ ਉੱਤੇ ਲੱਕੜਹਾਰਿਆਂ ਵਾਂਗ ਕੁਹਾੜੀਆਂ ਨਾਲ ਆਉਣਗੇ, ਉਹਦਾ ਜੰਗਲ ਵੱਡ ਸੁੱਟਣਗੇ। ਯਹੋਵਾ ਦਾ ਵਾਕ ਹੈ। ਭਾਵੇਂ ਉਹਦੀ ਮਿਣਤੀ ਨਾ ਹੋ ਸਕੇ, ਕਿਉਂ ਜੋ ਉਹ ਸਲਾਹ ਨਾਲੋਂ ਬਹੁਤ ਵਧੀਕ ਹਨ, ਉਨ੍ਹਾਂ ਨੂੰ ਕੋਈ ਗਿਣ ਨਹੀਂ ਸਕਦਾ। ਮਿਸਰ ਦੀ ਧੀ ਲੱਜਿਆਵਾਨ ਹੋਵੇਗੀ, ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ। ਸੈਨਾ ਦਾ ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਆਖਦਾ ਹੈ, ਵੇਖੋ, ਮੈਂ ਨੌ ਦੇ ਅਮੋਨ ਦੀ, ਫਿਰਾਉਨ ਦੀ, ਮਿਸਰ ਦੀ, ਉਹਦੇ ਦੇਵਤਿਆਂ ਦੀ, ਉਹਦੇ ਪਾਤਸ਼ਾਹਾਂ ਦੀ, ਫਿਰਾਉਨ ਦੀ ਅਤੇ ਉਨ੍ਹਾਂ ਦੀ ਜਿਹੜੇ ਉਹਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਪਾਤਸ਼ਾਹ ਨਬੂਕਦਨੇਸਰ ਅਤੇ ਉਹਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ। ਇਸ ਦੇ ਪਿੱਛੋਂ ਉਹ ਅਜਿਹੀ ਆਵਾਜ਼ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ। ਯਹੋਵਾ ਦਾ ਵਾਕ ਹੈ। ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ, ਹੇ ਇਜ਼ਰਾਇਲ ਨਾ ਘਾਬਰ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਅਤੇ ਤੇਰੀ ਨਸਲ ਨੂੰ ਅਸੀਰੀ ਦੇ ਦੇਸ਼ ਤੋਂ ਬਚਾਵਾਂਗਾ। ਯਾਕੂਬ ਮੁੜੇਗਾ ਅਤੇ ਅਰਮਾਨ ਔਰ ਚੈਨ ਕਰੇਗਾ, ਉਹਨੂੰ ਕੋਈ ਨਾ ਡਰਾਵੇਗਾ। ਹੇ ਯਾਕੂਬ ਮੇਰੇ ਦਾਸ, ਨਾ ਡਰ, ਯਹੋਵਾ ਦਾ ਵਾਕ ਹੈ। ਮੈਂ ਤੇਰੇ ਨਾਲ ਜੋ ਹਾਂ, ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ ਜਿਨ੍ਹਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ, ਪਰ ਮੈਂ ਤੇਰਾ ਅੰਤ ਨਾ ਕਰਾਂਗਾ। ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ, ਪਰ ਤੈਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡਾਂਗਾ।